ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰ ਨਾਉ, ਭਾਗ ਸਤਵਾਂ। ਬਾਹਰਲੀ ਅੱਗ ਦੇ ਭਾਂਬੜ ਵਿੱਚੋਂ ਚਿਣਗਾਂ ਨਿਕਲ ਕੇ ਚਾਰ ਚੁਫੇਰੇ ਦੂਰ ਤੱਕ ਫੈਲ ਜਾਂਦੀਆਂ ਹਨ, ਅਤੇ ਜਿੱਥੇ ਵੀ ਕੋਈ ਜਲਨ ਵਾਲੀ ਚੀਜ਼ ਜਾਂ ਬਾਲਣ ਪਿਆ ਹੋਵੇ ਉਸ ਨੂੰ ਅੱਗ ਲਾ ਦਿੰਦੀਆਂ ਹਨ। ਇਸੇ ਤਰ੍ਹਾਂ ਸਾਡੀ ਅੰਦਰਲੀ ਗੁੱਝੀ ਮਾਨਸਿਕ ਅੱਗ ਦੀਆਂ ਚਿੰਗਿਆੜੀਆਂ ਸਾਡੇ ਹਿਰਦਿਆਂ ਵਿੱਚੋਂ ਨਿਕਲ ਕੇ ਅਨੇਕਾਂ ਕਿਸਮ ਦੇ ਖਿਆਲਾਂ, ਵਲਵਲਿਆਂ, ਭਾਵਨਾਵਾਂ, ਵਾਸ਼ਨਾਵਾਂ, ਉਪਾਧੀਆਂ ਜਿਹਾ ਕਿ ਰੋਸੇ, ਗਿਲੇ, ਵੈਰ, ਵਿਰੋਧ, ਨਫ਼ਰਤ, ਸਾੜਾ, ਈਰਖਾ, ਦੁਐਤ, ਸ਼ੱਕ, ਡਰ, ਖੁਦਗਰਜ਼ੀ, ਖਿੱਚੋ ਤਾਣ, ਲੜਾਈਆਂ, ਝਗੜੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਸਰੂਪ ਵਿੱਚ ਚਾਰ ਚੁਫੇਰੇ ਫੈਲ ਰਹੀਆਂ ਹਨ। ਇਹ ਚਿੰਗਿਆੜੀਆਂ, ਖਿੱਚੋ ਤਾਣ, ਲੜਾਈਆਂ, ਝਗੜੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰੋਸੇ, ਗਿਲੇ, ਵੈਰ, ਵਿਰੋਧ, ਨਫ਼ਰਤ, ਸਾੜਾ, ਈਰਖਾ, ਦੁਐਤ, ਇਹ ਸਾਡੇ ਹਿਰਦੇ ਵਿੱਚੋਂ ਨਿਕਲ ਕੇ ਚਾਰ ਚੁਫੇਰੇ ਫੈਲ ਰਹੀਆਂ ਹਨ ਅਤੇ ਇੱਕ ਦੂਜੇ ਨੂੰ ਇਸ ਮਾਨਸਿਕ ਅੱਗ ਦੀ ਚੁਆਤੀ ਲਾਈ ਜਾਂਦੇ ਹਨ। ਇਸ ਤਰ੍ਹਾਂ ਇਹ ਮਾਨਸਿਕ ਅਗਨੀ ਗੁੱਝੇ ਤੌਰ 'ਤੇ ਸਾਰੀ ਦੁਨੀਆ ਵਿੱਚ ਫੈਲ ਕੇ ਸਰਬੱਤ ਅਗਨੀ ਦਾ ਇੱਕੋ ਭਾਂਬੜ ਬਣਿਆ ਹੋਇਆ ਹੈ। ਤਦੇ ਗੁਰਬਾਣੀ ਵਿੱਚ ਗੁੱਝੀ ਮਾਨਸਿਕ ਅਗਨੀ ਨੂੰ ਆਤਿਸ਼ ਦੁਨੀਆ, ਕਲ ਤਾਤੀ, ਅਗਨ ਕੁੰਟ, ਅਗਨ ਸ਼ੋਕ ਸਾਗਰ ਆਦਿ ਨਾਵਾਂ ਨਾਲ ਦਰਸਾਇਆ ਗਿਆ ਹੈ। ਗੁੱਝੀ ਪਾਏ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਸੋ ਅੱਗ ਦੇ ਭਾਂਬੜ ਵਿੱਚੋਂ ਅਨੇਕਾਂ ਚਿਣਗਾਂ ਨਿਕਲ ਕੇ ਫੈਲਦੀਆਂ ਹਨ, ਪਰ ਜਿੱਥੇ ਉਹ ਚਿਣਗ ਡਿੱਗਦੀ ਹੈ ਉਸ ਚੀਜ਼ ਦੀ ਗ੍ਰਹਿਣ ਸ਼ਕਤੀ ਅਨੁਸਾਰ ਹੀ ਚਿਣਗ ਦਾ ਅਸਰ ਆਉਂਦਾ ਹੈ। ਇਸ ਗੱਲ ਨੂੰ ਸਪਸ਼ਟ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ ਕਿ ਜੇ ਚਿਣਗ ਗੈਸ ਉੱਤੇ ਜਾ ਡਿੱਗੇ ਤਾਂ ਬੰਬ ਦਾ ਧਮਾਕਾ ਬਣ ਜਾਂਦਾ ਹੈ ਅਤੇ ਦੂਰ ਦੂਰ ਤਾਈਂ ਤਬਾਹੀ ਮਚਾਉਂਦੀ ਹੈ। ਜੇ ਚਿਣਗ ਪੈਟਰੋਲ ਉੱਤੇ ਜਾ ਪਵੇ ਤਾਂ ਫੌਰਨ ਭਾਂਬੜ ਮਚ ਪੈਂਦਾ ਹੈ ਅਤੇ ਉਦਾਲੇ ਪੁਦਾਲੀ ਦੀਆਂ ਚੀਜ਼ਾਂ ਵੀ ਸੜ ਜਾਂਦੀਆਂ ਹਨ। ਜੇ ਇਹੋ ਚਿਣਗ ਲੱਕੜਾਂ 'ਤੇ ਜਾ ਪਵੇ ਤਾਂ ਹੌਲੀ ਹੌਲੀ ਅੱਗ ਲੱਗ ਜਾਂਦੀ ਹੈ ਅਤੇ ਲੱਕੜਾਂ ਸੜ ਜਾਂਦੀਆਂ ਹਨ। ਅਤੇ ਜੇ ਇਹ ਚਿਣਗ ਸੁੱਕੇ ਘਾਹ ਜਾਂ ਕਾਗਜ਼ਾਂ ਉੱਤੇ ਜਾ ਪਵੇ ਤਾਂ ਉਹਨਾਂ ਨੂੰ ਫੌਰਨ ਅੱਗ ਲੱਗ ਜਾਂਦੀ ਹੈ ਅਤੇ ਛੇਤੀ ਸੜ ਕੇ ਸੁਆਹ ਹੋ ਜਾਂਦੇ ਹਨ। ਅਤੇ ਜੇ ਇਹੋ ਚਿਣਗ ਸੀਮਟ ਜਾਂ ਪੱਥਰ ਉੱਤੇ ਡਿੱਗੇ ਤਾਂ ਇਸ ਦਾ ਪੱਥਰ ਉੱਤੇ ਕੋਈ ਅਸਰ ਨਹੀਂ ਆਉਂਦਾ ਅਤੇ ਆਪਣੇ ਆਪ ਬੁੱਝ ਜਾਂਦੀ ਹੈ। ਅਤੇ ਜੇ ਇਹੋ ਚਿਣਗ ਪਾਣੀ 'ਤੇ ਜਾ ਡਿੱਗੇ ਤਾਂ ਪਾਣੀ 'ਤੇ ਇਸ ਚਿਣਗ ਦਾ ਕੋਈ ਅਸਰ ਨਹੀਂ ਆਉਂਦਾ, ਬਲਕਿ ਪਾਣੀ ਚਿਣਗ ਨੂੰ ਫੌਰਨ ਬੁਝਾ ਦਿੰਦਾ ਹੈ। ਮਿਸਾਲ ਦੇ ਤੌਰ 'ਤੇ ਕਿਸੇ ਸਾਧੂ ਕੋਲੋਂ ਇੱਕ ਬੰਦੇ ਨੇ ਪੁੱਛਿਆ, ਤੁਹਾਡਾ ਨਾਮ ਕੀ ਹੈ? ਉਸਨੇ ਜਵਾਬ ਦਿੱਤਾ, ਸੀਤਲ ਦਾਸ। ਕੁਝ ਚਿਰ ਬਾਅਦ ਉਸ ਬੰਦੇ ਨੇ ਫਿਰ ਇਹੀ ਸਵਾਲ ਦੁਹਰਾਇਆ ਅਤੇ ਇਸ ਤਰ੍ਹਾਂ ਕਈ ਵਾਰੀ ਉਸਨੇ ਇਹੀ ਸਵਾਲ ਉਸ ਸਾਧੂ ਕੋਲੋਂ ਪੁੱਛਿਆ, ਪਰ ਸਾਧੂ ਦੇ ਹਰ ਜਵਾਬ ਵਿੱਚ ਤਲਖੀ ਆਉਂਦੀ ਗਈ ਅਤੇ ਆਖਰਕਾਰ ਸਾਧੂ ਸੀਤਲ ਦਾਸ ਕ੍ਰੋਧਵਾਨ ਹੋ ਕੇ ਡੰਡਾ ਲੈ ਕੇ ਉਸਦੇ ਪਿੱਛੇ ਪੈ ਗਿਆ ਅਤੇ ਅਗਨਦਾਸ ਹੋ ਕੇ ਨਿਬੜਿਆ। ਇਸੇ ਤਰ੍ਹਾਂ ਇੱਕ ਹੋਰ ਸਾਖੀ ਹੈ ਕਿ ਇੱਕ ਵਾਰੀ ਮਹਾਤਮਾ ਬੁੱਧ ਜੀ ਨੂੰ ਕਿਸੇ ਨੇ ਬਹੁਤ ਗਾਲਾਂ ਕੱਢੀਆਂ ਅਤੇ ਬੁਰਾ ਭਲਾ ਕਿਹਾ, ਪਰ ਮਹਾਤਮਾ ਜੀ ਬਿਲਕੁਲ ਸ਼ਾਂਤ ਰਹੇ। ਜਦੋਂ ਗਾਲਾਂ ਕੱਢਦਾ ਕੱਢਦਾ ਥੱਕ ਗਿਆ ਤਾਂ ਮਹਾਤਮਾ ਜੀ ਨੇ ਇੱਕ ਪੱਥਰ ਦੀ ਗੀਟੀ ਪੇਸ਼ ਕਰਕੇ ਕਿਹਾ, ਇਹ ਤੁਸੀਂ ਲੈ ਲਓ। ਤਾਂ ਉਸ ਬੰਦੇ ਨੇ ਕਿਹਾ, ਮੈਂ ਨਹੀਂ ਲੈਣੀ। ਤਾਂ ਮਹਾਤਮਾ ਜੀ ਨੇ ਕਿਹਾ, ਕੋਈ ਚੀਜ਼ ਕਿਸੇ ਨੂੰ ਦਿੱਤੀ ਜਾਵੇ ਤਾਂ ਅਤੇ ਅੱਗੋਂ ਉਹ ਸਵੀਕਾਰ ਨਾ ਕਰੇ ਤਾਂ ਦੇਣ ਵਾਲੇ ਕੋਲ ਹੀ ਉਹ ਚੀਜ਼ ਰਹਿੰਦੀ ਹੈ। ਇਸ ਲਈ ਜਿਹੜੀਆਂ ਗਾਲਾਂ ਤੂੰ ਮੈਨੂੰ ਦਿੱਤੀਆਂ ਹਨ ਉਹ ਮੈਂ ਸਵੀਕਾਰ ਹੀ ਨਹੀਂ ਕੀਤੀਆਂ, ਉਹ ਤੇਰੇ ਕੋਲ ਹੀ ਰਹਿ ਗਈਆਂ। ਹਾਂਜੀ, ਕੋਈ ਚੀਜ਼ ਕਿਸੇ ਨੂੰ ਦਿੱਤੀ ਜਾਵੇ ਅਤੇ ਅੱਗੋਂ ਉਹ ਸਵੀਕਾਰ ਨਾ ਕਰੇ ਤਾਂ ਦੇਣ ਵਾਲੇ ਕੋਲ ਹੀ ਉਹ ਚੀਜ਼ ਰਹਿੰਦੀ ਹੈ। ਇਸ ਲਈ ਜਿਹੜੀਆਂ ਗਾਲਾਂ ਤੂੰ ਮੈਨੂੰ ਦਿੱਤੀਆਂ ਉਹ ਮੈਂ ਸਵੀਕਾਰ ਨਹੀਂ ਕੀਤੀਆਂ, ਉਹ ਤੇਰੇ ਕੋਲ ਹੀ ਰਹਿ ਗਈਆਂ। ਸੋ ਪਹਿਲੀ ਉਦਾਹਰਣ ਵਿੱਚ साधु शीतल दास ने असर ग्रहण किया ताई क्रोधवान होया। ते दूसरी उदाहरण विच महात्मा जी ने गालां दा कोई असर नहीं कबूलिया। इन्हां तों दो नुक्ते उभर के सामने आउंदे हन। पहला बाहरला असर लैणा। होमे वेड़े जीव बार मुखी होंदे हन, इसलिए इन्हां उत्ते बाहरला माइकी असर होना लाजमी है। जद असी इस आतिश दुनिया विच जींदे थींदे अते विचरदे हाँ तां मानसिक अगन शोक सागर दे सेक या चंगियाड़ियां तों नहीं बच सकदे। उपरलियां उदाहरणां अनुसार साडे नीवें ख्यालां दे घास फूस, उपाधि दियां लकड़ां या नीवियां रुचियां दा पेट्रोल या वाशनावां दी गैस अनुसारी साडी ग्रहण शक्ति होंदी है। अते इस ग्रहण शक्ति दे भी कई दर्जे होंदे हन जिन्हां अनुसार साडे जीवन उत्ते बाहरलियां चंगियाड़ियां दा असर होंदा है। ए असर आपो अपनी मानसिक हालत उत्ते निर्भर है। साडा मन जितना मैला होवेगा उतना ही बाहरलियां माइकी उकसाहटां दा ज्यादा असर होवेगा। ते जितनी मैल घट होवेगी अते दैवी गुणां दी बहुलता होवेगी उतना ही बाहरलियां माइकी चंगियाड़ियां अथवा उकसाहटां दा असर बहुत घट होंदा है या उका ही नहीं होंदा। फिर दोहरा दईए कि ए असर बाहरलियां चंगियाड़ियां दा असर आपो अपनी मानसिक हालत उत्ते निर्भर है। साडा मन जितना मैला होवेगा उतना ही बाहरलियां माइकी उकसाहटां दा ज्यादा असर होवेगा। अते जितनी मैल घट होवेगी ते दैवी गुणां दी बहुलता होवेगी उतना ही बाहरली माइकी चंगियाड़ियां अथवा उकसाहटां दा असर बहुत घट होंदा है या फिर उका ही नहीं होंदा। इस तरह नीवियां रुचियां ते वाशनावां नाल मलीन होण करके साडे मन उते बाहरलियां माइकी चंगियाड़ियां दा असर गैस या पेट्रोल वांग बहुत ज्यादा होंदा है अते बंब वांग फट पैंदा है। दूजे पासे घट मलीन मन उत्ते बाहरलियां चंगियाड़ियां दा असर घट होंदा है अते उह समां पा के अपनी पहली हालत ते आ जांदा है। पर गुरमुख प्यारियां दे हिरदे नीवें रुचियां ते वाशनावां तों उताहां उठे होंदे हन। उन्हां दा उन्मन निर्मल नीर वांग ठंडा ठार होंदा है ते उन्हां उत्ते बाहरलियां चंगियाड़ियां दा असर बहुत घट होंदा है या फिर उका ही नहीं होंदा। सो हुण असी आपो अपने हिरदियां विच दयानतदारी नाल कोख करनी है कि साडे मन दी अवस्था काफूस लकड़ी पेट्रोल गैस विचों किस वर्गी है अते बाहरली माइकी चंगियाड़ियां दा क्यों जिहा असर हुंदा है। माइकी आतिश दुनिया विच वसदियां ते विचरदियां होयां आतिश दुनिया दे भांबड़ां विचों निकलियां होईयां चंगियाड़ियां साडे उत्ते जरूर पैणियां हन, असी इन्हां तों बच नहीं सकदे। हाँ जी, कोई ये सोचे चंगियाड़ियां पैण ही ना, नामुमकिन है, क्योंकि माइकी आतिश दुनिया विच वसदियां ते विचरदियां होयां आतिश दुनिया दे भांबड़ां विचों निकलियां होईयां चंगियाड़ियां साडे उत्ते जरूर पैणियां हन, असी इन्हां तों बच नहीं सकदे। इन्हां दा साडे मन उत्ते असर अथवा साडी ग्रहण शक्ति अथवा असर लैण दी योगता ही साडे मन दी असली गुज्जी अवस्था दी कसवटी है। हाँ जी, इन्हां दा असर अथवा साडी ग्रहण शक्ति या असर लैण दी योगता ही साडे मन दी असली गुज्जी अवस्था दी कसवटी है। भावें असी अपनी अंदरली गुज्जी अग नू ढकण या छुपावण दे कितने जतन करिए अथवा कितने ही भले भलेरे बनन दा दिखावा करी जाइए, पर साधु शीतल दास वांग जद कदे कोई बाहरली चंगियाड़ी लगी ता साड़ी अंदरली गुजी अग दा बंब अवश्य फट पवेगा अते साड़े पखण दा पाज उगड़ जावेगा। फिर दोहरा दईए कि भावें असी अपनी अंदरली गुजी अग नू ढकण या छुपावण दे कितने जतन करिए अथवा कितने ही भले भलेरे बनन दा दिखावा करी जाइए, पर साधु शीतल दास वांग जद कदे कोई बाहरली चंगियाड़ी लगी ਤਾਂ ਸਾਡੀ ਅੰਦਰਲੀ ਗੁੱਝੀ ਅੱਗ ਦਾ ਬੰਬ ਅਵਸ਼ੀ ਫਟ ਪਵੇਗਾ ਅਤੇ ਸਾਡੇ ਪਖਣ ਦਾ ਪਾਜ ਉਗੜ ਜਾਵੇਗਾ ਅਤੇ ਸਾਡੀ ਅਸਲੀਅਤ ਪ੍ਰਗਟ ਹੋ ਜਾਵੇਗੀ। ਸੋ ਇਹ ਗੱਲ ਚੰਗੀ ਤਰ੍ਹਾਂ ਦ੍ਰਿੜ ਕਰਨ ਦੀ ਲੋੜ ਹੈ ਕਿ ਸਾਡੇ ਮਨ ਦੀ ਮੈਲ ਹੀ ਸਾਡੀ ਅੰਦਰਲੀ ਗੁੱਝੀ ਮਾਨਸਿਕ ਅੱਗ ਦਾ ਬਾਲਣ ਹੈ। ਇਹ ਗੱਲ ਚੰਗੀ ਤਰ੍ਹਾਂ ਦ੍ਰਿੜ ਕਰਨ ਵਾਲੀ ਹੈ ਕਿ ਸਾਡੇ ਮਨ ਦੀ ਮੈਲ ਹੀ ਸਾਡੀ ਅੰਦਰਲੀ ਗੁੱਝੀ ਮਾਨਸਿਕ ਅੱਗ ਦਾ ਬਾਲਣ ਹੈ। ਇਸ ਬਾਲਣ ਦੀਆਂ ਕਿਸਮਾਂ ਜਾਂ ਰੰਗਤ ਅਨੁਸਾਰ ਹੀ ਸਾਡੇ ਮਨ ਉੱਤੇ ਬਾਹਰਲੀਆਂ ਮਾਇਕੀ ਚੰਗਿਆੜੀਆਂ ਦਾ ਅਸਰ ਆਉਂਦਾ ਹੈ। ਜਿਉਂ ਜਾਂ ਬਾਲਣ ਸਾਡੇ ਹਿਰਦੇ ਦੇ ਵਿਹੜੇ ਵਿੱਚ ਜਮ੍ਹਾਂ ਕੀਤਾ ਹੋਵੇਗਾ, ਉਸੇ ਅਨੁਸਾਰ ਬਾਹਰਲੀ ਚੰਗਿਆੜੀ ਦਾ ਅਸਰ ਆਉਂਦਾ ਹੈ। ਉਦਾਹਰਣ ਵਜੋਂ, ਜੇ ਸਾਡੇ ਘਰ ਵਿੱਚ ਕਾਗਜ਼ਾਂ ਜਾਂ ਸੁੱਕੇ ਪੱਤਿਆਂ ਦਾ ਢੇਰ ਹੋਵੇਗਾ ਤਾਂ ਬਾਹਰਲੀ ਚੰਗਿਆੜੀ ਨਾਲ ਫੌਰਨ ਉਸਦਾ ਭਾਂਬੜ ਬਣ ਜਾਏਗਾ। ਜੇ ਸਾਡੇ ਅੰਦਰ ਪੈਟਰੋਲ ਜਾਂ ਗੈਸ ਦਾ ਬਾਲਣ ਪਿਆ ਹੋਵੇਗਾ ਤਾਂ ਬਾਹਰਲੀ ਚੰਗਿਆੜੀ ਨਾਲ ਸਾਡੇ ਅੰਦਰ ਬੰਬ ਫਟ ਪਏਗਾ। ਬਾਲਣ ਬਗੈਰ ਅੱਗ ਨਹੀਂ ਮੱਚ ਸਕਦੀ, ਬਾਲਣ ਬਗੈਰ ਅੱਗ ਨਹੀਂ ਮੱਚ ਸਕਦੀ। ਇਸ ਲਈ ਮਨ ਦੇ ਵਿਹੜੇ ਵਿੱਚ ਜੇ ਕੋਈ ਬਾਲਣ ਹੀ ਨਾ ਹੋਵੇ ਤਾਂ ਚੰਗਿਆੜੀ ਧਰਤੀ ਜਾਂ ਸਿਮਰ 'ਤੇ ਡਿੱਗ ਕੇ ਆਪੇ ਹੀ ਬੁੱਝ ਜਾਵੇਗੀ। ਇਸ ਲਈ ਜੇ ਅਸੀਂ ਬਾਹਰਲੀਆਂ ਚੰਗਿਆੜੀਆਂ ਤੋਂ ਬਚਣਾ ਹੈ ਤਾਂ ਸਾਨੂੰ ਆਪਣੇ ਹਿਰਦੇ ਵਿੱਚੋਂ ਹਰ ਕਿਸਮ ਦੀ ਮੈਲ ਅਥਵਾ ਬਾਲਣ ਸਹਿਜੇ ਸਹਿਜੇ ਕੱਢਣਾ ਪਵੇਗਾ ਅਤੇ ਮਨ ਦਾ ਵਿਹੜਾ ਸਾਫ ਕਰਨਾ ਪਵੇਗਾ। ਇਹ ਤਾਂ ਸੀ ਬਾਹਰਲਾ ਅਸਰ, ਜਿਸਦਾ ਨਿਚੋੜ ਇਹ ਹੈ ਕਿ ਇਸ ਲਈ ਜੇ ਅਸੀਂ ਬਾਹਰਲੀਆਂ ਚੰਗਿਆੜੀਆਂ ਤੋਂ ਬਚਣਾ ਹੈ ਤਾਂ ਸਾਨੂੰ ਆਪਣੇ ਹਿਰਦੇ ਵਿੱਚੋਂ ਹਰ ਕਿਸਮ ਦੀ ਮੈਲ ਅਥਵਾ ਬਾਲਣ ਸਹਿਜੇ ਸਹਿਜੇ ਕੱਢਣਾ ਪਵੇਗਾ ਅਤੇ ਮਨ ਦਾ ਵਿਹੜਾ ਸਾਫ ਕਰਨਾ ਪਵੇਗਾ। ਦੂਸਰਾ ਨੁਕਤਾ ਹੈ ਅੰਦਰਲੇ ਅੰਤਿਸ਼ਕਰਨ ਦਾ ਅਸਰ। ਅਸੀਂ ਪਿਛਲੇ ਜਨਮਾਂ ਵਿੱਚ ਆਪਣੇ ਖਿਆਲਾਂ, ਆਦਤਾਂ ਅਤੇ ਸੰਗਤ ਦਾ ਬਹੁਤ ਅਭਿਆਸ ਕੀਤਾ ਹੋਇਆ ਹੈ, ਤਦੇ ਉਹ ਸਾਡੇ ਅੰਤਸ਼ਕਰਨ ਵਿੱਚ ਤਸ ਵਸ ਰਸ ਕੇ ਅਤਿਅੰਤ ਪ੍ਰਬਲ ਅਤੇ ਦਾਮਨਗ ਬਣੇ ਹੋਏ ਹਨ। ਇਸੇ ਲਈ ਸਾਡੇ ਇਸ ਜਨਮ ਦੇ ਖਿਆਲਾਂ, ਭਾਵਨਾਵਾਂ, ਰੁਚੀਆਂ ਅਤੇ ਵਾਸ਼ਨਾਵਾਂ ਉੱਤੇ ਸਾਡੇ ਪਿਛਲੇ ਕਮਾਏ ਹੋਏ ਸ਼ਕਤੀਮਾਨ ਅੰਤਸ਼ਕਰਨ ਦੀ ਰੰਗਤ ਦਾ ਬੜਾ ਡੂੰਘਾ ਅਤੇ ਤੀਬਰ ਅਸਰ ਹੁੰਦਾ ਹੈ, ਜੋ ਸਾਡੇ ਜੀਵਨ ਦੇ ਰੁੱਖ ਨੂੰ ਚੰਗੇ ਜਾਂ ਮਾੜੇ ਪਾਸੇ ਵੱਲ ਮੋੜਦਾ ਹੈ। ਇਸੇ ਕਰਕੇ ਕਈ ਵਾਰੀ ਜਾਣਦੇ ਬੁੱਝਦੇ ਅਤੇ ਸਮਝਦੇ ਹੋਏ ਵੀ ਸਾਡਾ ਮਨ ਮਾੜੇ ਪਾਸੇ ਵੱਲ ਖਿੱਚਿਆ ਜਾਂਦਾ ਹੈ। ਇਸੇ ਕਾਰਨ ਹੀ ਕਈ ਬੱਚਿਆਂ ਦਾ ਸੁਭਾਅ ਨਿੱਕੇ ਹੁੰਦੇ ਹੀ ਭੈੜੀਆਂ ਰੁਚੀਆਂ ਵਾਲਾ ਹੁੰਦਾ ਹੈ। ਪਿਛਲੇ ਜਨਮਾਂ ਦੇ ਸੰਸਕਾਰ ਤਾਂ ਸਾਡੇ ਵਸ ਤੋਂ ਬਾਹਰ ਹਨ, ਪਰ ਇਸ ਜਨਮ ਦੀ ਜ਼ਿੰਦਗੀ ਨੂੰ ਸਹੀ ਦੇਣੀ, ਸਹੀ ਸੇਧ ਦੇਣੀ ਇਹ ਸਾਡੇ ਵਸ ਵਿੱਚ ਹੈ। ਹਾਂਜੀ, ਪਿਛਲੇ ਜਨਮਾਂ ਦੇ ਸੰਸਕਾਰ ਤਾਂ ਸਾਡੇ ਵਸ ਤੋਂ ਬਾਹਰ ਹਨ, ਪਰ ਇਸ ਜਨਮ ਦੀ ਜ਼ਿੰਦਗੀ ਨੂੰ ਸਹੀ ਸੇਧ ਦੇਣੀ ਇਹ ਸਾਡੇ ਵਸ ਵਿੱਚ ਹੈ, ਕਿਉਂਕਿ ਅਕਾਲ ਪੁਰਖ ਨੇ ਜੀਵ ਨੂੰ ਸੋਚਣ ਅਤੇ ਕਰਮ ਕਰਨ ਦੀ ਆਜ਼ਾਦੀ ਦਿੱਤੀ ਹੈ। ਨਿਰਮਲ ਪਾਣੀ ਵਿੱਚ ਭਿੰਨ ਭਿੰਨ ਕਿਸਮਾਂ ਅਤੇ ਰੰਗਤ ਦੀਆਂ ਚੀਜ਼ਾਂ ਪਾਈ ਜਾਓ ਤਾਂ ਉਹ ਪਾਣੀ ਭਿੰਨ ਭਿੰਨ ਚੀਜ਼ਾਂ ਦੀ ਰੰਗਤ ਲੈਂਦਾ ਹੋਇਆ ਕੋਈ ਮਿਲਗੋਬਾ ਘੋਲ ਬਣਦਾ ਜਾਵੇਗਾ ਅਤੇ ਹਰ ਇੱਕ ਚੀਜ਼ ਦੀ ਮਿਲਾਵਟ ਨਾਲ ਉਸਦੀ ਰੰਗਤ, ਸਵਾਦ ਅਤੇ ਬਣਾਵਟ ਵਿੱਚ ਤਬਦੀਲੀ ਆਉਂਦੀ ਜਾਵੇਗੀ। ਇਸ ਤਰ੍ਹਾਂ ਉਸ ਘੋਲ ਦੀ ਸ਼ਖਸੀਅਤ ਨਾਲੋ ਨਾਲ ਬਦਲਦੀ ਜਾਂਦੀ ਹੈ। ਐਨ ਇਸੇ ਤਰ੍ਹਾਂ ਸਾਡੇ ਮਨ ਦੇ ਪਿਛਲੇ ਸੰਸਕਾਰਾਂ ਦੇ ਨਿਚੋੜ ਵਿੱਚ ਪਲ ਪਲ ਬਾਹਰੋਂ ਲਏ ਅਸਰਾਂ ਦੇ ਅਧੀਨ ਖਿਆਲਾਂ ਅਤੇ ਕਰਮਾਂ ਦੀ ਰੰਗਤ ਨਾਲ ਸਾਡੀ ਸ਼ਖਸੀਅਤ ਬਦਲਦੀ ਰਹਿੰਦੀ ਹੈ। ਇਸ ਤਰ੍ਹਾਂ ਦੀ ਰੰਗਤ, ਸੁਗੰਧੀ ਜਾਂ ਹਵਾੜ ਪਲ ਪਲ, ਖਿੰਨ ਖਿੰਨ ਸਾਡੇ ਖਿਆਲਾਂ ਅਤੇ ਕਰਮਾਂ ਦੁਆਰਾ ਬਦਲਦੀ ਰਹਿੰਦੀ ਹੈ। ਸਾਡੀ ਅੰਤਸ਼ਕਰਨ ਦੀ ਰੰਗਤ ਖਿੰਨ ਖਿੰਨ ਪਲ ਪਲ ਸਾਡੇ ਖਿਆਲਾਂ ਅਤੇ ਕਰਮਾਂ ਦੁਆਰਾ ਬਦਲਦੀ ਰਹਿੰਦੀ ਹੈ। ਇਸ ਤਬਦੀਲੀ ਦੀ ਜ਼ਿੰਮੇਵਾਰ ਸਾਡਾ ਮਨ, ਮਨ ਦੇ ਖਿਆਲ ਅਤੇ ਕਰਮ ਹਨ। ਦੂਜੇ ਲਫ਼ਜ਼ਾਂ ਵਿੱਚ ਅਸੀਂ ਆਪਣੀਆਂ ਆਦਤਾਂ, ਆਚਰਨ, ਸ਼ਖਸੀਅਤ ਅਤੇ ਆਪਣੇ ਭਾਗ ਆਪ ਹੀ ਬਣਾ ਰਹੇ ਹਾਂ। ਹਾਂਜੀ, ਕਿਸਮਤ ਕੌਣ ਬਣਾਉਂਦਾ ਹੈ? ਅਸੀਂ ਆਪਣੀਆਂ ਆਦਤਾਂ, ਆਪਣਾ ਆਚਰਨ, ਆਪਣੀ ਸ਼ਖਸੀਅਤ ਅਤੇ ਆਪਣੇ ਭਾਗ ਆਪ ਹੀ ਬਣਾ ਰਹੇ ਹਾਂ ਅਤੇ ਪਲ ਪਲ ਬਦਲ ਰਹੇ ਹਾਂ। ਇਸ ਲਈ ਜੇਕਰ ਅਸੀਂ ਆਪਣੇ ਆਚਾਰ ਜਾਂ ਸ਼ਖਸੀਅਤ ਨੂੰ ਬਦਲਣਾ ਚਾਹੁੰਦੇ ਹਾਂ ਤਾਂ ਸਾਨੂੰ ਇਹਨਾਂ ਦੇ ਮੁੱਢਲੇ ਕਾਰਨਾਂ 'ਤੇ ਪਹਿਰਾ ਦੇਣਾ ਪਵੇਗਾ, ਯਾਨੀ ਆਪਣੇ ਖਿਆਲਾਂ ਅਤੇ ਕਰਮਾਂ ਨੂੰ ਉੱਚੀ ਸੁੱਚੀ ਅਤੇ ਚੰਗੇਰੀ ਸੇਧ ਦੇਣੀ ਪਵੇਗੀ। ਉਸ ਦੇ ਲਈ ਚੰਗੀ ਜਾਂ ਮਾੜੀ ਸੰਗਤ ਦਾ ਨਿਰਣਾ ਕਰਕੇ ਦ੍ਰਿੜਤਾ ਨਾਲ ਉਸ ਉੱਤੇ ਅਮਲ ਅਤੇ ਅਭਿਆਸ ਕਰਨ ਦੀ ਲੋੜ ਹੈ। ਫਿਰ ਦੁਹਰਾ ਦੇਈਏ ਕਿ ਜੇ ਅਸੀਂ ਆਪਣੀਆਂ ਆਦਤਾਂ, ਆਚਰਣ, ਸ਼ਖਸੀਅਤ ਜਾਂ ਭਾਗ ਨੂੰ ਬਦਲਣਾ ਚਾਹੁੰਦੇ ਹਾਂ ਤਾਂ ਸਾਨੂੰ ਇਹਨਾਂ ਦੇ ਮੁੱਢਲੇ ਕਾਰਨਾਂ 'ਤੇ ਪਹਿਰਾ ਦੇਣਾ ਪਵੇਗਾ, ਯਾਨੀ ਆਪਣੇ ਖਿਆਲਾਂ ਅਤੇ ਕਰਮਾਂ ਨੂੰ ਉੱਚੀ ਸੁੱਚੀ ਅਤੇ ਚੰਗੇਰੀ ਸੇਧ ਦੇਣੀ ਪਵੇਗੀ। ਉਸ ਦੇ ਲਈ ਚੰਗੀ ਜਾਂ ਮਾੜੀ ਸੰਗਤ ਦਾ ਨਿਰਣਾ ਕਰਕੇ ਦ੍ਰਿੜਤਾ ਦੇ ਨਾਲ ਉਸ ਉੱਤੇ ਅਮਲ ਅਤੇ ਅਭਿਆਸ ਕਰਨ ਦੀ ਲੋੜ ਹੈ। ਪਰ ਇਹ ਖੇਲ ਸੌਖੀ ਨਹੀਂ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜੋ ਸਾਡੇ ਮਨ ਦੀ ਰੰਗਤ ਹੈ ਉਹ ਕਈ ਜਨਮਾਂ ਦੇ ਸੰਸਕਾਰਾਂ ਅਤੇ ਇਸ ਜਨਮ ਦੇ ਖਿਆਲਾਂ ਅਤੇ ਕਰਮਾਂ ਦਾ ਸਮੁੱਚਾ ਨਿਚੋੜ ਹੈ। ਸੋ ਇਸ ਨੂੰ ਬਦਲਣ ਲਈ ਵੀ ਦ੍ਰਿੜਤਾ ਅਤੇ ਬੇਅੰਤ ਸਮੇਂ ਲਈ ਲਗਾਤਾਰ ਘਾਲਣਾ ਦੀ ਲੋੜ ਹੈ। ਹਾਂਜੀ, ਕਿਉਂਕਿ ਸਾਡੇ ਸੰਸਕਾਰ ਇਹ ਕਈ ਜਨਮਾਂ ਦਾ ਸੰਗ੍ਰਹਿ ਹਨ। ਸੋ ਇਸ ਲਈ ਇਸ ਨੂੰ ਬਦਲਣ ਲਈ ਵੀ ਦ੍ਰਿੜਤਾ ਅਤੇ ਬੇਅੰਤ ਸਮੇਂ ਲਈ ਲਗਾਤਾਰ ਘਾਲਣਾ ਦੀ ਲੋੜ ਹੈ। ਅਸੀਂ ਆਪਣੇ ਸਰੀਰਕ ਗਿਆਨ ਇੰਦਰੀਆਂ, ਅੱਖਾਂ, ਕੰਨ, ਨੱਕ ਦੁਆਰਾ ਬਾਹਰਲੀ ਸੰਗਤ ਦਾ ਅਸਰ ਲੈਂਦੇ ਰਹਿੰਦੇ ਹਾਂ ਅਤੇ ਉਹਨਾਂ ਦੇ ਅਸਰ ਅਧੀਨ ਕਰਮ ਕਰਦੇ ਹਾਂ। ਇਹਨਾਂ ਕਰਮਾਂ ਦਾ ਅਭਿਆਸ ਕਰਦਿਆਂ ਹੋਇਆਂ ਆਦਤ ਬਣ ਜਾਂਦੀ ਹੈ ਅਤੇ ਫਿਰ ਸਹਿਜੇ ਸਹਿਜੇ ਅੰਤਸ਼ਕਰਨ ਵਿੱਚ ਉਤਰ ਕੇ ਇਹ ਸੁਭਾਅ ਜਾਂ ਆਚਾਰ ਬਣ ਜਾਂਦਾ ਹੈ। ਸੋ ਇਸ ਸਾਰੀ ਕਿਰਿਆ ਵਿੱਚ ਸੰਗਤ ਦੀ ਅਤਿਅੰਤ ਮਹੱਤਤਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਹਾਂਜੀ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਸੋ ਜੇਕਰ ਅਸੀਂ ਨੀਵੀਆਂ ਰੁਚੀਆਂ ਵਾਲੀ ਸੰਗਤ ਕਰਾਂਗੇ ਤਾਂ ਅਵਸ਼ ਹੀ ਸਾਡੇ ਖਿਆਲ ਅਤੇ ਕਰਮ ਨੀਵੇਂ ਆਉਣਗੇ ਅਤੇ ਸਾਡਾ ਸੁਭਾਅ ਉਸੇ ਤਰ੍ਹਾਂ ਬਦਲਦਾ ਜਾਵੇਗਾ। ਸੋ ਇਸ ਲਈ ਜੇਕਰ ਅਸੀਂ ਆਪਣਾ ਆਚਾਰ ਬਦਲਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸੰਗਤ ਦੀ ਪਰਖ ਜਾਂ ਨਿਰਣਾ ਕਰਨਾ ਜ਼ਰੂਰੀ ਹੈ। ਇੱਥੇ ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਸੰਗਤ ਕਈ ਪ੍ਰਕਾਰ ਦੀ ਹੈ। ਪਹਿਲਾ ਹੈ ਸ਼ਖਸੀ ਸੰਗਤ, ਯਾਨੀ ਬੰਦਿਆਂ ਦੀ ਸੰਗਤ। ਦੂਸਰਾ ਲਿਖਤੀ ਸੰਗਤ, ਕਿਤਾਬਾਂ ਜਾਂ ਅਖਬਾਰਾਂ ਅਤੇ ਪਰਚਿਆਂ ਦੀ ਸੰਗਤ। ਤੀਸਰਾ ਭੜਕਾਊ ਸੰਗਤ, ਜਿਵੇਂ ਸਿਨੇਮਾ, ਨਾਚ, ਜੀਭ ਜਾਂ ਕੰਨ ਦੇ ਸਵਾਦ ਆਦਿ। ਹਾਂਜੀ, ਸਿਨੇਮਾ, ਨਾਚ, ਭੜਕਾਊ ਸੰਗਤ, ਜੀਭ ਦੇ ਸਵਾਦ, ਭੜਕਾਊ ਸੰਗਤ ਜਾਂ ਕੰਨ ਦੇ ਸਵਾਦ ਆਦਿ। ਚੌਥਾ ਹੈ ਪਿਛਲੀ ਯਾਦਾਂ ਦੀ ਸੰਗਤ, ਬੁੱਧੀ ਦੀ ਤੈਅ ਵਿੱਚ ਉਤਰੇ ਹੋਏ ਸੰਕਲਪ, ਵਿਕਲਪ ਆਦਿ। ਸੋ ਨੀਵੀਆਂ ਰੁਚੀਆਂ ਵਾਲੀ ਸੰਗਤ ਦੀ ਜਦ ਸਾਨੂੰ ਪਰਖ ਹੋ ਜਾਵੇ ਤਾਂ ਹੀ ਅਸੀਂ ਆਪਣੇ ਮਨ ਨੂੰ ਨੀਵੀਂ ਰੁਚੀਆਂ ਤੋਂ ਰੋਕ ਕੇ ਉੱਤਮ ਅਤੇ ਉਚੇਰੀ ਸੰਗਤ ਵੱਲ ਪ੍ਰੇਰ ਸਕਦੇ ਹਾਂ। ਇਹੋ ਹੀ ਸਭ ਤੋਂ ਮੁੱਢਲੀ, ਜ਼ਰੂਰੀ ਅਤੇ ਔਖੀ ਖੇਲ ਹੈ। ਨੀਵੀਂ ਰੁਚੀਆਂ ਦੀ ਪਰਖ ਕਰਕੇ ਆਪਣੇ ਮਨ ਨੂੰ ਉਚੇਰੇ ਪਾਸੇ ਵੱਲ ਮੋੜਨਾ ਇਹੋ ਹੀ ਸਭ ਤੋਂ ਮੁੱਢਲੀ, ਜ਼ਰੂਰੀ ਅਤੇ ਔਖੀ ਖੇਲ ਹੈ ਜੋ ਕਿ ਉੱਤਮ ਪੁਰਸ਼ਾਂ ਦੀ ਅਗਵਾਈ ਅਤੇ ਸਹਾਇਤਾ ਤੋਂ ਬਗੈਰ ਅਤ ਔਖੀ ਹੈ। ਕਿਉਂਕਿ ਮਨ ਤਾਂ ਆਪਣੀ ਰੁਚੀ ਅਨੁਸਾਰ ਮਾਇਕੀ ਖਿੱਚ ਦੁਆਰਾ ਸਹਿਜੇ ਹੀ ਹੇਠਾਂ ਨੂੰ ਖਿਚੀਂਦਾ ਜਾਂਦਾ ਹੈ। ਸੋ ਨੀਵੀਂ ਰੰਗਣ ਵਾਲੀਆਂ ਕਿਤਾਬਾਂ ਜਾਂ ਪਰਚੇ ਪੜ੍ਹਨ ਦੀ ਬਜਾਏ ਉੱਚੀਆਂ ਧਾਰਮਿਕ ਕਿਤਾਬਾਂ ਜਾਂ ਗੁਰਬਾਣੀ ਪੜ੍ਹਨ ਦੀ ਲੋੜ ਹੈ। ਨੀਵੀਂ ਰੰਗਣ ਵਾਲੀਆਂ ਕਿਤਾਬਾਂ ਜਾਂ ਪਰਚਿਆਂ ਨੂੰ ਪੜ੍ਹਨ ਦੀ ਬਜਾਏ ਉੱਚੀਆਂ ਧਾਰਮਿਕ ਕਿਤਾਬਾਂ ਜਾਂ ਗੁਰਬਾਣੀ ਪੜ੍ਹਨ ਦੀ ਲੋੜ ਹੈ। ਅਤੇ ਨਾਲ ਹੀ ਮਨ ਨੂੰ ਨੀਵੀਂ ਰੁਚੀ ਵਾਲੇ ਦ੍ਰਿਸ਼, ਸਿਨੇਮਾ ਆਦਿ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਜਦ ਪੁਰਾਣੀ ਨੀਵੀਆਂ ਯਾਦਾਂ ਆਵਣ ਤਾਂ ਉਸੇ ਵੇਲੇ ਫੌਰਨ ਉਹਨਾਂ ਨੂੰ ਭੁਲਾਵਣਾ ਜਾਂ ਬਦਲ ਕੇ ਉਚੇਰੇ ਅਤੇ ਚੰਗੇਰੇ ਰੁਝੇਵੇਂ ਵੱਲ ਲਾਉਣਾ ਸੌਖਾ ਸਾਧਨ ਹੈ। ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ ਖਰ ਕਾ ਪੈਖਰ ਤਉ ਛੁਟੈ ਜਾ ਉਪਰ ਲਾਦਾ। ਜੇ ਇਹ ਉੱਦਮ ਦ੍ਰਿੜਤਾ ਨਾਲ ਫੋਰਨ ਨਾ ਕੀਤਾ ਜਾਵੇ ਤਾਂ ਉਹ ਰੁਚੀ ਮੁੜ ਆਪਣੇ ਪੁਰਾਣੇ ਵਹਿਣ ਵੱਲ ਵਹਿ ਤੁਰੇਗੀ। ਫਿਰ ਦੁਹਰਾ ਦੇਈਏ ਕਿ ਜਦ ਪੁਰਾਣੀਆਂ ਨੀਵੀਆਂ ਯਾਦਾਂ ਆਵਣ ਤਾਂ ਉਸੇ ਵੇਲੇ ਫੋਰਨ ਉਹਨਾਂ ਨੂੰ ਭੁਲਾਉਣਾ ਜਾਂ ਬਦਲ ਕੇ ਉਚੇਰੇ ਅਤੇ ਚੰਗੇਰੇ ਰੁਝੇਵੇਂ ਵੱਲ ਲਾਉਣਾ ਇਹ ਸੌਖਾ ਸਾਧਨ ਹੈ। ਜੇ ਇਹ ਉੱਦਮ ਦ੍ਰਿੜਤਾ ਨਾਲ ਫੋਰਨ ਨਾ ਕੀਤਾ ਜਾਵੇ ਤਾਂ ਉਹ ਰੁਚੀ ਮੁੜ ਆਪਣੇ ਪੁਰਾਣੇ ਵਹਿਣ ਵੱਲ ਵਹਿ ਤੁਰੇਗੀ। ਦੂਜੇ ਲਫ਼ਜ਼ਾਂ ਵਿੱਚ ਜਦੋਂ ਵੀ ਮਨ ਦੇ ਸਾਹਮਣੇ ਨੀਵੀਂ ਫਿਲਮ ਆਵੇ ਤਾਂ ਫੋਰਨ ਉਸਦੀ ਥਾਂ ਚੰਗੇਰੇ ਖਿਆਲਾਂ ਦੀ ਫਿਲਮ ਪੇਸ਼ ਕੀਤੀ ਜਾਵੇ ਅਤੇ ਮਨ ਨੂੰ ਉਚੇਰੀ ਸੇਧ ਦਿੱਤੀ ਜਾਵੇ। ਸੋ ਖਿਆਲਾਂ ਨੂੰ ਦਬਾਉਣਾ ਜਾਂ ਮਿਟਾਉਣਾ ਇਹ ਔਖਾ ਹੈ, ਪਰ ਇਸ ਨੂੰ ਉਚੇਰੀ ਅਤੇ ਚੰਗੇਰੀ ਸੇਧ ਵੱਲ ਪ੍ਰੇਰਨਾ ਅਤੇ ਬਦਲਣਾ ਇਹ ਸੌਖਾ ਹੈ। ਸਾਡੇ ਮਨ ਦੇ ਖਿਆਲਾਂ ਦੇ ਬਣਨ ਦੇ ਸਾਧਨਾਂ ਵਿੱਚ ਅਭਿਆਸ ਜ਼ਰੂਰੀ ਅੰਗ ਹੈ, ਕਿਉਂਕਿ ਹੁਣ ਤਾਈਂ ਜੋ ਸਾਡੀਆਂ ਆਦਤਾਂ ਜਾਂ ਆਚਰਣ ਬਣਿਆ ਹੈ ਉਹ ਸਾਡੇ ਲਗਾਤਾਰ ਅਭਿਆਸ ਦਾ ਹੀ ਨਤੀਜਾ ਹੈ ਅਤੇ ਇਸ ਨੂੰ ਬਦਲਣ ਲਈ ਵੀ ਦ੍ਰਿੜਤਾ ਨਾਲ ਲਗਾਤਾਰ ਅਭਿਆਸ ਦੀ ਲੋੜ ਹੈ। ਖਿਆਲਾਂ ਅਤੇ ਖਿਆਲਾਂ ਤੋਂ ਉਪਜੇ ਕਰਮਾਂ ਦੇ ਮੁੜ ਮੁੜ ਦੁਹਰਾਵਣ ਨਾਲ ਅਥਵਾ ਅਭਿਆਸ ਕਰਨ ਨਾਲ ਹੀ ਸਾਡੇ ਖਿਆਲਾਂ ਨੂੰ ਸ਼ਕਤੀ ਮਿਲਦੀ ਹੈ। ਸਾਡੇ ਮਨ ਦੀ ਇਸ ਬਾਹਰ ਮੁਖੀ ਸੰਗਤ ਦਾ ਅਸਰ ਸਾਡੇ ਦਿਮਾਗ ਦੇ ਤਕਰੀਬਨ 10,000 ਅਣੂਆਂ ਉੱਤੇ ਡੂੰਘਾ ਅਤੇ ਪੱਕਾ ਉਕਰਿਆ ਜਾਂਦਾ ਹੈ। ਇਹ ਦਿਮਾਗੀ ਸੂਖਮ ਰੰਗਤ ਸਾਡੇ ਮਨ ਵਿੱਚ ਪੱਕੀ ਆਉਂਦੀ ਜਾਂਦੀ ਹੈ ਅਤੇ ਇਹਨਾਂ ਦੇ ਸਮੁੱਚੇ ਅਸਰ ਨੂੰ ਹੀ ਆਚਾਰ ਜਾਂ ਸ਼ਖਸੀਅਤ ਕਿਹਾ ਜਾਂਦਾ ਹੈ। ਜਿਹੜੀ ਕਿਰਿਆ ਅਸੀਂ ਇੱਕ ਵਾਰੀ ਕਰਦੇ ਹਾਂ ਉਹੀ ਕਿਰਿਆ ਦੂਜੀ ਵਾਰੀ ਕਰਨ ਵਿੱਚ ਆਸਾਨ ਅਤੇ ਸਹਾਇਕ ਹੋ ਜਾਂਦੀ ਹੈ, ਕਿਉਂਕਿ ਸਾਡੀ ਦਿਮਾਗੀ ਬਿਜਲੀ ਦੁਆਰਾ ਸਾਡੇ ਮਨ ਅਤੇ ਦਿਮਾਗ ਦੀ ਫਿਲਮ ਉੱਤੇ ਉਹ ਖਿਆਲ ਜਾਂ ਕਿਰਿਆ ਉਕਰੀ ਜਾਂਦੀ ਹੈ। ਇਸ ਤਰ੍ਹਾਂ ਸਾਡੇ ਦਿਮਾਗ ਦੇ ਅਣੂਆਂ ਉੱਤੇ ਉਹ ਜੇ ਖਿਆਲਾਂ ਦਾ ਘਾਸਾ ਪੈਂਦਾ ਜਾਂਦਾ ਹੈ ਅਤੇ ਉਸੇ ਤਰ੍ਹਾਂ ਅਗਲੇਰੇ ਖਿਆਲ ਲਈ ਰਾਹ ਬਣ ਜਾਂਦਾ ਹੈ। ਇਸੇ ਅਸੂਲ ਅਨੁਸਾਰ ਜਿੰਨੀ ਵਾਰੀ ਅਸੀਂ ਕਿਸੇ ਕਿਰਿਆ ਨੂੰ ਮੁੜ ਮੁੜ ਕਰੀ ਜਾਵਾਂਗੇ ਉਤਨਾ ਹੀ ਉਸ ਕਿਰਿਆ ਦੇ ਅਸਰ ਦੀ ਲੀ ਅਥਵਾ ਰੰਗਤ ਸਾਡੇ ਦਿਮਾਗ ਮਨ ਅਤੇ ਸਰੀਰ ਅੰਦਰ ਡੂੰਘੀ ਅਤੇ ਚੌੜੀ ਆਉਂਦੀ ਜਾਂਦੀ ਹੈ ਅਤੇ ਅਗਲੇਰੀ ਕਿਰਿਆ ਨੂੰ ਸੌਖੀ ਅਤੇ ਆਪ ਮੁਹਾਰਾ ਬਣਾਈ ਜਾਂਦੀ ਹੈ। ਸਮਾਂ ਪਾ ਕੇ ਅਸੀਂ ਆਪੋ ਆਪਣੇ ਚੰਗੇ ਜਾਂ ਮਾੜੇ ਆਚਰਣ ਅਤੇ ਲੇਖ ਆਪ ਹੀ ਬਣਾ ਰਹੇ ਹਾਂ ਜਿਨ੍ਹਾਂ ਨੂੰ ਮੇਟਣਾ ਅਟ ਕਠਿਨ ਹੈ। ਸਾਡੇ ਨਿੱਕੇ ਤੋਂ ਨਿੱਕੇ ਖਿਆਲ ਜਾਂ ਕਰਮ ਆਪਣੀ ਅਮਿੱਟ ਰੰਗਤ ਜਾਂ ਦਾਗ ਸਾਡੇ ਮਨ 'ਤੇ ਛੱਡ ਜਾਂਦੇ ਹਨ। ਹਾਂਜੀ, ਸਾਡੇ ਨਿੱਕੇ ਤੋਂ ਨਿੱਕੇ ਖਿਆਲ ਜਾਂ ਕਰਮ ਆਪਣੀ ਅਮਿੱਟ ਰੰਗਤ ਜਾਂ ਦਾਗ ਸਾਡੇ ਮਨ 'ਤੇ ਛੱਡ ਜਾਂਦੇ ਹਨ। ਇਸ ਤਰ੍ਹਾਂ ਸਾਡਾ ਕੋਈ ਵੀ ਖਿਆਲ ਜਾਂ ਕਰਮ ਕਦਾਚਿਤ ਅਜਾਈ ਨਹੀਂ ਜਾਂਦਾ, ਜਿਸ ਦਾ ਚੰਗਾ ਜਾਂ ਮਾੜਾ ਨਤੀਜਾ ਸਾਨੂੰ ਕਿਸੇ ਵੇਲੇ ਕਿਸੇ ਹਾਲਤ ਵਿੱਚ ਭੁਗਤਣਾ ਹੀ ਪੈਂਦਾ ਹੈ। ਹਾਂਜੀ, ਕਿਸੇ ਵੀ ਖਿਆਲ ਜਾਂ ਕਰਮ ਤੋਂ ਛੁਟਕਾਰਾ ਨਹੀਂ ਪਾ ਸਕਦੇ। ਫਿਰ ਦੁਹਰਾ ਦੇਈਏ, ਸਾਡਾ ਕੋਈ ਵੀ ਖਿਆਲ ਜਾਂ ਕਰਮ ਕਦਾਚਿਤ ਅਜਾਈ ਨਹੀਂ ਜਾਂਦਾ, ਜਿਸ ਦਾ ਚੰਗਾ ਜਾਂ ਮਾੜਾ ਨਤੀਜਾ ਸਾਨੂੰ ਕਿਸੇ ਵੇਲੇ ਕਿਸੇ ਹਾਲਤ ਵਿੱਚ ਭੁਗਤਣਾ ਹੀ ਪੈਂਦਾ ਹੈ। ਭਾਵੇਂ ਸ਼ਰਾਬੀ ਹਰ ਵਾਰੀ ਇਹ ਕਹਿ ਕੇ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਕਿ ਚਲੋ ਅੱਜ ਦੇ ਪਿਆਲੇ ਨਾਲ ਕੀ ਫਰਕ ਪੈਣਾ ਹੈ, ਪਰ ਉਸਦੇ ਮਨ ਦੀ ਝੂਠੀ ਤਸੱਲੀ ਦੇ ਬਾਵਜੂਦ ਹਰ ਇੱਕ ਪਿਆਲੇ ਦਾ ਅਸਰ ਉਸਦੀਆਂ ਨਸਾਂ ਅਤੇ ਰਗੋ ਰੇਸ਼ੇ ਉੱਤੇ ਆਪਣਾ ਅਮਿੱਟ ਅਤੇ ਡੂੰਘਾ ਅਸਰ ਛੱਡ ਜਾਂਦਾ ਹੈ। ਇਹ ਭੈੜਾ ਅਸਰ ਉਸਦੀ ਅਗਲੇਰੀ ਰੁਚੀ ਜਗਾਉਣ ਵਿੱਚ ਪ੍ਰੇਰਕ ਅਤੇ ਸਹਾਇਕ ਬਣ ਕੇ ਉਸਦੇ ਜੀਵਨ ਲਈ ਹਾਨੀਕਾਰਕ ਬਣ ਜਾਂਦਾ ਹੈ। ਹਾਂਜੀ, ਇਹ ਭੈੜਾ ਅਸਰ ਉਸਦੀ ਅਗਲੇਰੀ ਰੁਚੀ ਜਗਾਉਣ ਵਿੱਚ ਪ੍ਰੇਰਕ ਅਤੇ ਸਹਾਇਕ ਬਣ ਕੇ ਉਸਦੇ ਜੀਵਨ ਲਈ ਹਾਨੀਕਾਰਕ ਬਣ ਜਾਂਦਾ ਹੈ। ਇੱਕ ਹੋਰ ਉਦਾਹਰਣ ਨਾਲ ਇਹ ਨੁਕਤਾ ਸੌਖਾ ਸਮਝਿਆ ਜਾ ਸਕਦਾ ਹੈ ਕਿ ਜ਼ਮੀਨ 'ਤੇ ਪਾਣੀ ਡੋਲਣ ਅਤੇ ਪਾਣੀ ਦੇ ਰੋਲ ਨਾਲ ਕੋਈ ਰਾਹ ਬਣ ਜਾਂਦਾ ਹੈ। ਦੂਜੀ ਵਾਰੀ ਪਾਣੀ ਡੋਲਣ ਨਾਲ ਪਹਿਲੀ ਬਣੀ ਨਾਲੀ ਥਾਣੀ ਹੀ ਪਾਣੀ ਰੁੜੇਗਾ ਅਤੇ ਹਰ ਰੋੜ ਨਾਲ ਉਹ ਨਾਲੀ ਚੋੜੀ ਤੇ ਡੂੰਘੀ ਆਉਂਦੀ ਜਾਂਦੀ ਹੈ, ਜਿਸ ਤਰ੍ਹਾਂ ਕਿ ਪਹਾੜਾਂ ਵਿੱਚੋਂ ਨਿਕਲੇ ਚੋਏ। ਇਸੇ ਤਰ੍ਹਾਂ ਸਾਡੇ ਹਰ ਇੱਕ ਖਿਆਲ ਜਾਂ ਕਰਮ ਆਪਣੇ ਵਹਿਣ ਲਈ ਸਾਡੇ ਮਨ ਵਿੱਚ ਰਾਹ ਜਾਂ ਨਾਲੀ ਅਥਵਾ ਆਦਤ ਬਣਾ ਲੈਂਦੇ ਹਨ, ਤੇ ਫਿਰ ਕੁਝ ਸਮਾਂ ਪਾ ਕੇ ਇਹਨਾਂ ਖਿਆਲਾਂ ਦੇ ਕਰਮਾਂ ਦੀ ਰੰਗਤ ਦੀ ਝਲਕ ਸਾਡੀ ਹਰ ਸੋਚਣੀ ਤੇ ਕਰਮਾਂ ਦੁਆਰਾ ਆਪ ਮੁਹਾਰੇ ਹੀ ਪ੍ਰਗਟ ਹੋਣ ਲੱਗ ਪੈਂਦੀ ਹੈ। ਇਉਂ ਅਸੀਂ ਆਪਣੇ ਖਿਆਲਾਂ ਤੇ ਕਰਮਾਂ ਦਾ ਸਰੂਪ ਧਾਰ ਲੈਂਦੇ ਹਾਂ, ਜਿਸ ਨੂੰ ਸ਼ਖਸੀਅਤ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸਾਡੇ ਮਨ ਦੇ ਨੀਵੇਂ ਖਿਆਲਾਂ, ਨੀਵੀਆਂ ਰੁਚੀਆਂ, ਮਲੀਨ ਰੰਗਤ, ਮਾਨਸਿਕ ਗਿਲਾਨੀ, ਭੈੜੇ ਕਰਮ ਤੇ ਪਾਪ ਲਈ ਅਸੀਂ ਆਪ ਹੀ ਜ਼ਿੰਮੇਵਾਰ ਹਾਂ, ਤੇ ਇਹਨਾਂ ਦਾ ਨਤੀਜਾ ਵੀ ਸਾਡੇ ਜੀਵ ਨੂੰ ਭੁਗਤਣਾ ਪੈਂਦਾ ਹੈ। ਜਦ ਸਾਡੇ ਅੰਦਰ ਮਲੀਨ ਖਿਆਲ ਉੱਠਦੇ ਹਨ ਤਾਂ ਅਸੀਂ ਉਹਨਾਂ ਨੂੰ ਹੋਰ ਘੋਟਦੇ ਹਾਂ, ਹੋਰ ਅਭਿਆਸ ਕਰਦੇ ਹਾਂ। ਇਸ ਤਰ੍ਹਾਂ ਇਹ ਨੀਵੇਂ ਖਿਆਲ ਸਾਡੇ ਮਨ ਦੀਆਂ ਡੂੰਘਿਆਈਆਂ ਵਿੱਚ ਹੋਰ ਧੱਸ ਜਾਂਦੇ ਹਨ, ਫਿਰ ਸਮਾਂ ਪਾ ਕੇ ਸਾਡੇ ਅੰਤਸ਼ਕਰਨ ਵਿੱਚ ਵਸ ਰਸ ਜਾਂਦੇ ਹਨ ਅਤੇ ਸਾਡਾ ਸੁਭਾਅ ਜਾਂ ਆਚਾਰ ਬਣ ਜਾਂਦਾ ਹੈ, ਜੋ ਕਿ ਮੌਕਾ ਮਿਲਣ 'ਤੇ ਹਵਾੜ ਦੀ ਸ਼ਕਲ ਵਿੱਚ ਬਾਹਰ ਪ੍ਰਗਟ ਹੋ ਕੇ ਸਾਡੇ ਕਰਮ ਜਾਂ ਭਾਗ ਬਣਦੇ ਹਨ। ਜਦ ਸਾਨੂੰ ਕੋਈ ਬੰਦਾ ਚੇਤੇ ਆਉਂਦਾ ਹੈ ਤਾਂ ਉਸਦੇ ਚੰਗੇ ਮਾੜੇ ਗੁਣ ਔਗੁਣ ਸਾਡੇ ਮਨ ਦੇ ਸ਼ੀਸ਼ੇ ਉੱਤੇ ਉਗੜ ਆਉਂਦੇ ਹਨ। ਜੇਕਰ ਕਿਸੇ ਗੁਰਮੁਖ ਜਨ ਦੀ ਯਾਦ ਆਵੇ ਤਾਂ ਸਾਡਾ ਤਨ, ਮਨ, ਹਿਰਦਾ, ਸ਼ਰਧਾ, ਭਾਵਨੀ, ਪ੍ਰੀਤ, ਪ੍ਰੇਮ, ਰਸ, ਚਾਉ, ਸ਼ਾਂਤੀ ਅਤੇ ਖੇੜੇ ਨਾਲ ਭਰਪੂਰ ਹੋ ਜਾਂਦਾ ਹੈ। ਦੂਜੇ ਪਾਸੇ ਜੇਕਰ ਨੀਵੇਂ ਖਿਆਲਾਂ ਵਾਲੇ ਮਨਮੁਖ ਦੀ ਯਾਦ ਆ ਜਾਵੇ ਤਾਂ ਜਿਸ ਨਾਲ ਸਾਨੂੰ ਨਫ਼ਰਤ ਜਾਂ ਐਲਰਜੀ ਹੋਵੇ ਤਾਂ ਫੌਰਨ ਸਾਡਾ ਮਨ, ਤਨ, ਹਿਰਦਾ ਈਰਖਾ, ਦੁਵੈਤ, ਕ੍ਰੋਧ ਅਤੇ ਨਫ਼ਰਤ ਨਾਲ ਭਰ ਜਾਂਦਾ ਹੈ ਅਤੇ ਮਲੀਨ ਹੋ ਜਾਂਦਾ ਹੈ, ਜਿਸ ਦਾ ਅਸਰ ਸਾਡੀਆਂ ਅੱਖਾਂ ਵਿੱਚ ਨਫ਼ਰਤ ਅਤੇ ਕ੍ਰੋਧ ਦੀ ਝਲਕ ਅਤੇ ਮੱਥੇ ਉੱਤੇ ਤੀਵੜੀਆਂ ਰਾਹੀਂ ਫੌਰਨ ਪ੍ਰਗਟ ਹੋ ਜਾਂਦਾ ਹੈ। ਕਈ ਵਾਰੀ ਤਾਂ ਸਾਡੇ ਸਮੁੱਚੇ ਸਰੀਰ ਨੂੰ ਸਣਕੱਪਣੀ ਕ੍ਰੋਧ ਅਤੇ ਕਿਰਨਾਂ ਦੀ ਅੱਗ ਲੱਗ ਜਾਂਦੀ ਹੈ, ਜਿਸ ਦਾ ਅਸਰ ਢੇਰ ਚਿਰ ਤਾਈਂ ਰਹਿੰਦਾ ਹੈ ਅਤੇ ਅਸੀਂ ਆਪਣੀ ਲਾਈ ਹੋਈ ਅੱਗ ਦੇ ਭਾਂਬੜ ਵਿੱਚ ਸੜਦੇ ਰਹਿੰਦੇ ਹਾਂ। ਸਾਡੀ ਅੰਦਰਲੀ ਇਸ ਖਿਆਲੀ ਦੁਨੀਆਂ ਵਿੱਚ ਉੱਤਮ ਪੁਰਸ਼ ਤਾਂ ਥੋੜ੍ਹੇ ਹੀ ਆਉਂਦੇ ਹਨ ਅਤੇ ਉਹ ਸਾਨੂੰ ਯਾਦ ਵੀ ਘੱਟ ਹੀ ਆਉਂਦੇ ਹਨ, ਪਰ ਨੀਵੀਆਂ ਰੁਚੀਆਂ ਵਾਲੇ ਲੋਕਾਂ ਦੀ ਤਾਂ ਸਾਡੀ ਖਿਆਲੀ ਦੁਨੀਆਂ ਵਿੱਚ ਭੀੜ ਲੱਗੀ ਹੋਈ ਹੈ, ਜੋ ਸਾਡੀ ਮਾਨਸਿਕ ਦੁਨੀਆਂ ਵਿੱਚ ਦਿਨ ਰਾਤ ਪੜਥੂ ਪਾਈ ਰੱਖਦੇ ਹਨ। ਜੇ ਇੱਕ ਮਨਮੁਖ ਦੀ ਖਿਆਲੀ ਸੰਗਤ ਦਾ ਭਾਂਬੜ ਠੰਡਾ ਹੁੰਦਾ ਹੈ ਤਾਂ ਦੂਜਾ ਮਨਮੁਖ ਯਾਦ ਆ ਜਾਂਦਾ ਹੈ ਅਤੇ ਫਿਰ ਉਸੇ ਤਰ੍ਹਾਂ ਨਫ਼ਰਤ ਅਤੇ ਕ੍ਰੋਧ ਦੇ ਭਾਂਬੜ ਵਿੱਚੋਂ ਲੰਘਣਾ ਪੈਂਦਾ ਹੈ। ਇਸ ਤਰ੍ਹਾਂ ਅਸੀਂ ਆਪਣੇ ਅੰਦਰ ਆਪੋ ਵਸਾਈ ਹੋਈ ਖਿਆਲੀ ਦੁਨੀਆਂ ਦੇ ਨਫ਼ਰਤ, ਵੈਰ ਵਿਰੋਧ, ਕ੍ਰੋਧ ਦੇ ਭਾਂਬੜ ਵਿੱਚ ਸੜਦੇ ਬਲਦੇ ਰਹਿੰਦੇ ਹਾਂ ਅਤੇ ਸਾਡਾ ਮਨ ਮਨੂਰ ਹੁੰਦਾ ਜਾਂਦਾ ਹੈ। ਹਾਂਜੀ, ਇਸ ਤਰ੍ਹਾਂ ਅਸੀਂ ਆਪਣੇ ਅੰਦਰ ਆਪੋ ਵਸਾਈ ਹੋਈ ਖਿਆਲੀ ਦੁਨੀਆਂ ਦੇ ਨਫ਼ਰਤ, ਵੈਰ ਵਿਰੋਧ ਅਤੇ ਕ੍ਰੋਧ ਦੇ ਭਾਂਬੜ ਵਿੱਚ ਸੜਦੇ ਬਲਦੇ ਰਹਿੰਦੇ ਹਾਂ ਅਤੇ ਸਾਡਾ ਮਨ ਮਨੂਰ ਹੁੰਦਾ ਜਾਂਦਾ ਹੈ। ਤਨ ਜਲ ਬਲ ਮਾਟੀ ਪਿਆ, ਮਨ ਮਾਇਆ ਮੋਹ ਮਨੂਰ, ਔਗੁਣ ਫਿਰ ਲਾਗੂ ਪਏ, ਕੂੜ ਵਜਾਵੈ ਤੂਰ। ਬਾਹਰਲੀ ਸੰਗਤ ਤੋਂ ਤਾਂ ਅਸੀਂ ਅਲੇਪ ਰਹਿ ਕੇ ਬਚ ਸਕਦੇ ਹਾਂ, ਪਰ ਸਾਡੇ ਮਨ ਦੇ ਤੁਰ ਤਹਿਾਂ ਵਿੱਚ ਵਸਾਈ ਹੋਈ ਖਿਆਲੀ ਦੁਨੀਆਂ ਦੇ ਅਸਰ ਤੋਂ ਬਚਣਾ ਅਤ ਕਠਿਨ ਹੈ, ਕਿਉਂਕਿ ਇਹ ਤਾਂ ਦਿਨ ਰਾਤ ਸਾਡੇ ਰਗੋ ਰੇਸ਼ੇ ਵਿੱਚ ਵਸ ਰਹੀ ਹੈ ਅਤੇ ਜਦ ਕਦੇ ਸਾਡਾ ਮਨ ਬਾਹਰਲੇ ਰੁਝੇਵੇਂ ਤੋਂ ਵਿਹਲਾ ਆਉਂਦਾ ਹੈ ਜਾਂ ਕੋਈ ਉਹਨਾਂ ਦੀ ਯਾਦ ਕਰਾ ਦੇਵੇ ਤਾਂ ਅੰਤਰੀਵ ਰੋਸੇ, ਗਿੱਲੇ, ਈਰਖਾ, ਦੁਵੈਤ, ਵੈਰ ਵਿਰੋਧ ਦੀਆਂ ਗੁੱਝੀਆਂ ਮਿਸਲਾਂ ਖੋਲ੍ਹ ਕੇ ਖਾ ਮਖਾ ਮਾਨਸਿਕ ਕਲਪਨਾ, ਕਲੇਸ਼, ਕੁਲਝਣਾ ਅਤੇ ਸਾੜੇ ਨਾਲ ਦੁਖੀ ਆਉਂਦੇ ਰਹਿੰਦੇ ਹਾਂ। ਇੱਥੇ ਹੀ ਬਸ ਨਹੀਂ, ਇਹੋ ਜਿਹੀਆਂ ਹਾਨੀਕਾਰਕ ਕਲਪਨਾ ਦੇ ਜ਼ਹਿਰ ਨੂੰ ਹਰ ਵਾਰੀ ਘੋਟਣ ਨਾਲ ਮਨ ਅਤੇ ਅੰਤਸ਼ਕਰਨ ਵਿੱਚ ਇਹ ਮਾਨਸਿਕ ਗਿਲਾਨੀ ਹੋਰ ਵੀ ਧੱਸਦੀ ਅਤੇ ਵਸਦੀ ਜਾਂਦੀ ਹੈ, ਜਿਸ ਨਾਲ ਮਨ ਸੜ ਬਲ ਕੇ ਮਨੂਰ ਹੁੰਦਾ ਜਾਂਦਾ ਹੈ ਅਤੇ ਉੱਚੇ ਆਤਮਕ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਕਿਤਨਾ ਭਾਰਾ ਨੁਕਸਾਨ, ਜਦੋਂ ਵੀ ਇਹੋ ਜਿਹੀਆਂ ਹਾਨੀਕਾਰਕ ਕਲਪਨਾ ਦੇ ਜ਼ਹਿਰ ਨੂੰ ਘੋਟਦੇ ਹਾਂ ਤਾਂ ਅੰਤਸ਼ਕਰਨ ਵਿੱਚ ਇਹ ਮਾਨਸਿਕ ਗਿਲਾਨੀ ਹੋਰ ਵੀ ਧੱਸਦੀ ਅਤੇ ਵਸਦੀ ਜਾਂਦੀ ਹੈ, ਜਿਸ ਨਾਲ ਮਨ ਸੜਬੜ ਕੇ ਮਨੂਰ ਆਉਂਦਾ ਜਾਂਦਾ ਹੈ ਅਤੇ ਉੱਚੇ ਆਤਮਕ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਹੋਰ ਕੀ ਨੁਕਸਾਨ ਆਉਂਦਾ ਹੈ? ਅਗਲੇ ਜਨਮਾਂ ਵਿੱਚ ਵੀ ਇਹ ਜ਼ਹਿਰੀਲੀ ਗਿਲਾਨੀ ਨਾਲ ਹੀ ਜਾਂਦੀ ਹੈ। ਹਾਂਜੀ, ਅਗਲੇ ਜਨਮਾਂ ਵਿੱਚ ਵੀ ਇਹ ਗਿਲਾਨੀ, ਜ਼ਹਿਰੀਲੀ ਗਿਲਾਨੀ ਸਾਡੇ ਨਾਲ ਹੀ ਜਾਂਦੀ ਹੈ। ਇਹੋ ਜਿਹੀ ਮਾਨਸਿਕ ਗਿਲਾਨੀ ਵਿੱਚੋਂ ਫਿਰ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਨੀਵੇਂ ਕਰਮ ਅਤੇ ਪਾਪ ਹੀ ਉਪਜਦੇ ਹਨ। ਜੇ ਕੋਈ ਚੰਗੇ ਖਿਆਲ ਜਾਂ ਪੁੰਨ ਕਰਮ ਕਰਦੇ ਵੀ ਹਾਂ ਇਸ ਹਾਲਤ ਵਿੱਚ, ਤਾਂ ਉਹ ਵੀ ਹੋਮੇ ਵਿਹੜੇ ਆਉਂਦੇ ਹਨ। ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ। ਉੱਪਰ ਦੱਸੀ ਇਸ ਮਾਨਸਿਕ ਗਿਲਾਨੀ ਦੇ ਅੱਗ ਦੇ ਭਾਂਬੜ ਵਿੱਚ ਸਾਰੀ ਦੁਨੀਆ ਲਿਪਟੀ ਹੋਈ ਹੈ। ਹਾਂਜੀ, ਇਹੋ ਜਿਹੀ ਮਾਨਸਿਕ ਗਿਲਾਨੀ ਦੀ ਅੱਗ ਦੇ ਭਾਂਬੜ ਵਿੱਚ ਸਾਰੀ ਦੁਨੀਆ ਲਿਪਟੀ ਹੋਈ ਹੈ। ਗੁੱਜੀ ਪਾਏ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਅਗਨ ਕੁਟਮ ਸਾਗਰ ਸੰਸਾਰ, ਪਰਮ ਮੋਹ ਅਗਿਆਨ ਅੰਧਾਰ। ਸੋ ਸਾਡੇ ਮਾਨਸਿਕ ਅਤੇ ਧਾਰਮਿਕ ਜੀਵਨ ਦਾ ਵਰਤਾਰਾ ਗੁਰਬਾਣੀ ਦੇ ਆਸ਼ੇ ਦੇ ਬਿਲਕੁਲ ਉਲਟ ਹੋ ਰਿਹਾ ਹੈ। ਜਿਹੜੀ ਗੱਲ ਨੂੰ ਅਸੀਂ ਭੁਲਾਉਣਾ ਹੈ, ਉਸੇ ਗੱਲ ਨੂੰ ਯਾਦ ਕਰਕੇ, ਘੋਟ ਕੇ, ਅਭਿਆਸ ਕਰਕੇ ਦ੍ਰਿੜ ਕਰੀ ਜਾਂਦੇ ਹਾਂ। ਇਸ ਦੇ ਉਲਟ ਜਿਹੜੀ ਗੱਲ ਨੂੰ ਯਾਦ ਕਰਨਾ ਹੈ, ਜਿਸ ਦਾ ਅਭਿਆਸ ਕਰਨਾ ਹੈ, ਜਿਸ ਨੂੰ ਦ੍ਰਿੜਾਉਣਾ ਹੈ, ਉਸੇ ਨੂੰ ਬਿਲਕੁਲ ਭੁਲਾਈ ਬੈਠੇ ਹਾਂ ਜਾਂ ਉਸ ਤੋਂ ਅਵੇਸਲੇ ਅਤੇ ਮਚਲੇ ਹੋਏ ਬੈਠੇ ਹਾਂ। ਜੋ ਪਰਾਇਓ ਸੋਈ ਆਪਣਾ, ਜੋ ਤਜ ਛੋੜਨ ਤੇ ਸਿਉਂ ਮਨ ਰਚਨਾ, ਝੂਠ ਬਾਤ ਸਾ ਸੱਚ ਕਰ ਜਾਤੀ, ਸਤ ਹੋਵਨ ਮਨ ਲੱਗੈ ਨਾ ਰਾਤੀ। ਗੁਰੂ ਬਾਬੇ ਨੇ ਸਾਨੂੰ ਇਸ ਜ਼ਰੂਰੀ ਨੁਕਤੇ ਦੀ ਬਾਬਤ ਇਉਂ ਪ੍ਰੇਰਨਾ ਅਤੇ ਅਗਵਾਈ ਕੀਤੀ ਹੈ। ਕੀ ਹੁਕਮ ਹੈ ਸਾਡੇ ਲਈ? ਦੇਖ ਕੇ ਅਣਡਿੱਠ ਕਰਨਾ, ਸੁਣ ਕੇ ਅਣਸੁਣਿਆ ਕਰਨਾ, ਰੋਸ ਨਾ ਕਾਹੂ ਸੰਗ ਕਰੋ, ਦਇਆ ਛਿਮਾ ਤਨ ਪ੍ਰੀਤ, ਹੱਥੋਂ ਦੇ ਕੇ ਭਲਾ ਮਨਾਏ, ਅਣਹੁੰਦਾ ਆਪ ਵੰਡਾਏ, ਨਿੰਦਾ ਭਲੀ ਕਿਸੈ ਕੀ ਨਾਹੀ, ਪਰ ਕਾ ਬੁਰਾ ਨਾ ਰਾਖੋ ਚੀਤ, ਗੁੱਸਾ ਮਨ ਨਾ ਹੰਡਾਏ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆਈ। ਸਾਡਾ ਗੁਰੂ ਤਾਂ ਇਹੋ ਜਿਹੇ ਉਪਦੇਸ਼ ਦਿੰਦਾ ਹੈ, ਪਰ ਸਾਡਾ ਰੋਜ਼ਾਨਾ ਜੀਵਨ ਦਾ ਵਤੀਰਾ ਇਸ ਦੇ ਐਨ ਉਲਟ ਦਿਖਾਈ ਦੇ ਰਿਹਾ ਹੈ। ਇਹਨਾਂ ਇਲਾਹੀ ਉਪਦੇਸ਼ਾਂ ਨੂੰ ਅਮਲੀ ਤੌਰ 'ਤੇ ਕਮਾਉਣ ਲਈ ਹੇਠ ਲਿਖੇ ਕੁਝ ਸੁਝਾਓ ਸਹਾਇਕ ਹੋ ਸਕਦੇ ਹਨ। ਕਿਉਂਕਿ ਜਦੋਂ ਅਸੀਂ ਇਹਨਾਂ ਗੁਣਾਂ ਨੂੰ ਕਮਾਉਣ ਦਾ ਫੈਸਲਾ ਵੀ ਕਰਦੇ ਹਾਂ, ਅੰਦਰਲੀ ਜਿਹੜੀ ਅਵਾੜ ਹੈ ਉਹ ਇਹਨਾਂ ਗੁਣਾਂ 'ਤੇ ਟਿਕਣ ਨਹੀਂ ਦਿੰਦੀ। ਸੋ ਇਸ ਦਾ ਇੱਥੇ ਕੁਝ ਸੁਝਾਵ ਦਿੱਤੇ ਗਏ ਹਨ ਅਮਲੀ ਤੌਰ 'ਤੇ ਇਹਨਾਂ ਗੁਣਾਂ ਨੂੰ ਅਪਣਾਉਣ ਲਈ, ਕਿ ਜਦ ਕਦੇ ਈਰਖਾ, ਦੁਐਤ, ਕਾਮ, ਕ੍ਰੋਧ, ਲੋਭ, ਮੋਹ, ਕਿਰਨਾ, ਨਿੰਦਾ ਆਦਿ ਨੀਵੀਆਂ ਵਾਸ਼ਨਾਵਾਂ ਵਾਲੇ ਖਿਆਲ ਉਪਜਣ, ਤਾਂ ਉਹਨਾਂ ਨੂੰ ਉਸੇ ਵੇਲੇ ਫੁਰਨ ਕੋਈ ਨਾ ਕਹਿ ਕੇ, ਚਲੋ ਹੋ ਕਹਿ ਕੇ, ਭੁਲਾ ਕੇ ਕਿਸੇ ਹੋਰ ਉਚੇਰੇ ਫੁਰਨੇ ਵੱਲ ਧਿਆਨ ਮੋੜ ਦਿੱਤਾ ਜਾਵੇ ਅਤੇ ਆਪਣੇ ਚੇਤੇ ਵਿੱਚੋਂ ਉਸ ਮਲੀਨ ਕਲਪਨਾ ਨੂੰ ਮੇਟਣ ਦੀ ਕੋਸ਼ਿਸ਼ ਕੀਤੀ ਜਾਵੇ। ਪਰ ਜ਼ਰੂਰੀ ਨੁਕਤਾ ਇਹ ਹੈ ਕਿ ਇਹ ਕੰਮ ਫੌਰਨ ਕੀਤਾ ਜਾਵੇ। ਫਿਰ ਦੁਹਰਾ ਦੇਈਏ ਕਿ ਜਦ ਕਦੇ ਕੋਈ ਈਰਖਾ ਦਾ ਖਿਆਲ ਜਾਂ ਦੁਐਤ ਦਾ ਖਿਆਲ ਜਾਂ ਕਾਮ ਦਾ ਖਿਆਲ ਜਾਂ ਕ੍ਰੋਧ, ਲੋਭ, ਮੋਹ ਜਾਂ ਕਿਰਨਾ, ਨਿੰਦਾ ਜਾਂ ਨੀਵੀਆਂ ਵਾਸ਼ਨਾਵਾਂ ਵਾਲੇ ਖਿਆਲ ਉਪਜਣ, ਤਾਂ ਉਹਨਾਂ ਨੂੰ ਉਸੇ ਵੇਲੇ ਫੌਰਨ ਕੋਈ ਨਾ ਕਹਿ ਕੇ, ਚਲ ਹੋ ਕਹਿ ਕੇ, ਭੁਲਾ ਕੇ ਕਿਸੇ ਹੋਰ ਉਚੇਰੇ ਫੁਰਨੇ ਵੱਲ ਧਿਆਨ ਮੋੜ ਦਿੱਤਾ ਜਾਵੇ ਅਤੇ ਆਪਣੇ ਚੇਤੇ ਵਿੱਚੋਂ ਉਸ ਮਲੀਨ ਕਲਪਨਾ ਨੂੰ ਮੇਟਣ ਦੀ ਕੋਸ਼ਿਸ਼ ਕੀਤੀ ਜਾਵੇ। ਜ਼ਰੂਰੀ ਨੁਕਤਾ ਇਹ ਹੈ ਕਿ ਨੀਵੀਂ ਰੁਚੀ ਵਾਲੇ ਸੰਕਲਪ ਜਾਂ ਖਿਆਲ ਨੂੰ ਜੇ ਉਸੇ ਵੇਲੇ ਫੌਰਨ ਟਾਲਿਆ ਨਾ ਗਿਆ, ਭੁਲਾਇਆ ਨਾ ਗਿਆ ਜਾਂ ਮਨ ਦੀ ਫੱਟੀ ਤੋਂ ਮੇਟਿਆ ਨਾ ਗਿਆ, ਤਾਂ ਇਹ ਨੀਵਾਂ ਸੰਕਲਪ ਜਾਂ ਖਿਆਲ ਸਾਡੇ ਮਨ ਵਿੱਚ ਮੁੜ ਯਾਦ ਆਵੇਗਾ, ਘੋਟਿਆ ਜਾਵੇਗਾ, अभ्यास होंदा जावेगा, फिर अंतिशकरण में तस वस रस जावेगा, अंतिशकरण मैला होंदा जावेगा, इस गिलानी दा जहर वद्दा जावेगा, अंदरली गुजी अग विच सड़दे बलदे रवांगे, अवश्य ते सहजे ही साडे कोलों पाप होंदे रहणगे, जमा दे चीरे विच आ जावांगे, उच्ची सुची भावना तो कोरे ते मनूर हो जावांगे, ते जमा दे वस पै जावांगे, ते अपना लोक परलोक अजाई गवा के आवागमन दे चक्कर विच पए फिरांगे। सो इस तरह असी रब दी बनाई हुई सोहनी दुनिया नू आतिश दुनिया बना छड़िया है। गुरबाणी विचार लेख नंबर 44, आतिश दुनिया खुनक नाम खुदाया कल ताती ठांडा हर नाव पाक सतवा। गुरु रूप प्यारी सात संगत जी, इस विषय ते आप जी ने 8 लेखां दी एक लड़ी लिखी है, जिस विचों 7वां पाग आप जी दे सामने पढ़िया गया सी।